ਸ਼ਲੋਕ ਮਹੱਲਾ ਪੰਜਵਾਂ ਹਰਣਾਖੀ ਕੂ ਸੱਚ ਵੈਣ ਸੁਣਾਈ ਜੋ ਤੋ ਕਰੇ ਉਧਾਰਣ ਸੁੰਦਰ ਬਚਨ ਤੁਮ ਸੁਣੋ ਛਬੀਲੀ ਫਿਰ ਤੈਂਡਾ ਮਨ ਸਾਧਾਰਨ।
ਹਰਣਾਖੀ ਹਿਰਣ ਵਰਗੀ ਅੱਖ ਵਾਲੀ ਵਿਵੇਖ ਬੁੱਧੀ, ਹਿਰਨ ਦੀ ਅੱਖ ਜਿਹੜੀ ਹੁੰਦੀ ਹੈ ਬਹੁਤ ਤੇਜ਼ ਹੁੰਦੀ ਹੈ, ਚਮਕਦਾ ਬਹੁਤ ਘੱਟ ਹੈ ਹਿਰਨ ਅੱਖ ਨੂੰ। ਹਿਰਣਾਖੀ ਕੋ ਸੱਚ ਬੈਣ ਸੁਣਾਈ, ਤਾਂ ਸੱਚੀ ਗੱਲ ਆਖੀ ਹੈ, ਉੱਪਰ ਜੋ ਆਖੀ ਹੈ ਸੱਚੀ ਗੱਲ ਆਖੀ। ਜੋ ਤੋ ਕਰੇ ਆਧਾਰਨ, ਜਿਹੜਾ ਤੂੰ ਉਧਾਰ ਕਰ ਲਈ ਹੈ ਸੰਸਾਰ ਦਾ, ਗੱਲ ਠੀਕ ਹੈ, ਉਧਾਰ ਹੋ ਰਿਹਾ। ਗੁਰਮੁਖੀ ਜੋ ਕਹਿ ਰਹੀ ਹੈ, ਵਿਵੇਕ ਬੁੱਧੀ ਜੋ ਕਹਿ ਰਹੀ ਹੈ, ਗੁਰਮੁਖੀ ਜੋ ਕਹਿ ਰਹੀ ਹੈ, ਗੱਲ ਸੱਚ ਹੈ, ਇਹਦੇ ਨਾਲ ਸੰਸਾਰ ਦਾ ਉਧਾਰ ਹੋ। ਸੁੰਦਰ ਬਚਨ ਤੁਮ ਸੁਣੋ ਛਬੀਲੀ ਫਿਰ ਤੈਂਡਾ ਮਨ ਸਾਧਾਰਨ। ਬਚਨ ਤੇਰੇ ਬੜੇ ਸੁੰਦਰ ਨੇ, ਫੇਰ ਸ਼ਿਆਲ ਛਬੀਲੀ ਤੁਮ ਸੁਣੋ, ਫਿਰ ਜਿਹੜਾ ਤੇਰਾ ਹੈ ਤੈਂਡਾ ਮਨ ਸਾਧਾਰਨ, ਮਨ ਦੇ ਵਿੱਚ ਮਨਾਂ ਨੂੰ ਸੁਧਾਰ ਕਰਨ ਵਾਲਾ ਹੈ। ਮਨਾਂ ਵਿੱਚ ਸੁਧਾਰਨ ਮਨ ਵਾਲਾ ਨਹੀਂ ਹੈ, ਮਨਾਂ ਨੂੰ ਠੀਕ ਕਰਨ ਵਾਲਾ ਹੈ, ਸੁਧਾਰ ਲਿਆਉਣ ਵਾਲਾ ਹੈ ਮਨਾਂ ਵਿੱਚ, ਵਿਗੜੇ ਹੋਏ ਮਨਾਂ ਨੂੰ ਸੁਧਾਰਨ ਵਾਲਾ ਹੈ ਤੇਰਾ ਪੇਰਾ ਜਿਹੜਾ ਚਿੱਤ ਹੈ, ਜਿਹੜਾ ਇਹਨਾਂ ਦੇ ਔਗਣ ਦੂਰ ਕਰ ਰਿਹਾ। ਹਾਂਜੀ,
ਸੁੰਦਰ ਬਚਨ ਤੁਮ ਸੁਣੋ ਛਬੀਲੀ, ਇਹ ਕਿਉਂ ਕਿਹਾ ਜਾ ਰਿਹਾ?
ਵਿਵੇਕ ਬੁੱਧੀ ਨੂੰ ਕਹਿ ਰਿਹਾ ਨਾ ਜਿਹਨੇ ਰਚੀ ਹੈ।
ਅੱਛਾ, ਇਹ ਫਿਰ ਕਹਿ ਕੌਣ ਰਿਹਾ? ਕੋਈ ਗੁਰਮੁਖ ਕਹਿ ਰਿਹਾ?
ਕੋਈ ਗੁਰਮੁਖ ਕਹਿ ਰਿਹਾ, ਕੋਈ ਥਰਡ ਪਰਸਨ ਕੋਈ ਵੀ ਕਹਿ ਰਿਹਾ।
ਠੀਕ ਹੈ, ਕਿ ਤੂੰ ਆਪਣੇ ਪਿਰ ਦੀ ਗੱਲ ਸੁਣ, ਉਹ ਮਨ ਨੂੰ ਸੁਧਾਰ ਦੂਗਾ, ਤੂੰ ਮਨ ਨਾਲ ਨਾ ਜੁੜ।
ਨਹੀਂ ਨਹੀਂ, ਛਬੀਲੀ ਨੂੰ ਕਹਿੰਦੇ ਤੂੰ ਸੁਣ ਮੇਰੇ ਤੋਂ, ਮੈਂ ਸਮਝ ਲਈ ਗੱਲ, ਤੇਰਾ ਤੇਰਾ ਮਨਾਂ ਨੂੰ ਸਾਰੇ ਕਿਸਮ ਦੇ ਮਨ ਨੂੰ ਸੁਧਾਰਨ ਵਾਲਾ, ਤੂੰ ਜੋ ਕਹਿ ਰਹੀ ਹੈ ਸੱਚ ਹੈ, ਬਿਲਕੁਲ ਉਹਦੇ ਨਾਲ ਸਾਰੀ ਦੁਨੀਆਂ ਦਾ ਸੁਧਾਰ ਹੋਊਗਾ ਹੀ ਹੋਊਗਾ। ਉਹ ਗੱਲ ਨੂੰ ਐਕਸੈਪਟ ਕਰ ਰਹੀ ਹੈ, ਹੋਰ ਲਾ ਰਹੀ ਹੈ।
ਅੱਛਾ ਜੀ,
ਹਾਂ, ਵੀ ਗੁਰਬਾਣੀ ਦੀ ਸਮਰੱਥ ਹੈ ਹਰ ਕਿਸਮ ਦੇ ਮਨ ਨੂੰ, ਹਰ ਪ੍ਰਕਾਰ ਦੇ ਮਨ ਦੇ ਵੀ ਸੁਧਾਰ ਲਿਆ ਕੇ ਉਹਨੂੰ ਮਾਇਆ ਤੋਂ ਮੁਕਤ ਕਰ ਸਕਦੀ ਹੈ, ਮੁਕਤੀ ਦਵਾ ਸਕਦੀ ਹੈ, ਆਹ ਗੱਲ ਹੈ।
ਅੱਛਾ ਜੀ,
ਹਾਂਜੀ।
ਦੁਰਜਨ ਸੇਤੀ ਨਿਹ ਰਚਾਇਓ ਦੱਸੀ ਵਿਖਾ ਮੈਂ ਕਾਰਨ, ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੇ ਵੀ ਹੋਣੀ।
ਦੁਰਜਨ ਦੇ ਨਾਲ ਮੈਂ ਨਿਹ ਰਚਾ ਲਿਆ ਸੀ। ਦੁਰਜਨ ਮਨ ਦੁਰਜਨ ਸੀ, ਦੂਰੀ ਪੈਦਾ ਕਰ ਕੇ ਰੱਖਣ ਵਾਲਾ, ਅਲੱਗ ਹੋਇਆ ਹੋਇਆ ਸੀ ਆਪਣੀ ਅੰਤਰ ਆਤਮਾ ਨਾਲ। ਇਹਦੇ ਨਾਲ ਮੇਰਾ ਨਿਹ ਸੀ, ਅਸਲ ਬਿਮਾਰੀ ਇਹ ਸੀ। ਦੱਸੀ ਵਿਖਾ ਮੈਂ ਕਾਰਨ, ਇਹੀ ਮੈਨੂੰ ਵਿਖਿਆ ਕਾਰਨ ਦੱਸਿਆ ਗਿਆ, ਇਹੀ ਮੈਂ ਕਾਰਨ ਵੇਖਿਆ, ਇਹੀ ਮੈਨੂੰ ਦੱਸਿਆ ਗਿਆ, ਮੈਂ ਸਮਝ ਲਿਆ ਕਾਰਨ ਇਹ ਹੈ। ਮੈਂ ਮਨ ਦੇ ਨਾਲ ਜਿਹੜੀ ਨੇੜਤਾ ਨਹੀਂ ਸੀ ਰੱਖਣੀ, ਮਨ ਨੂੰ ਦੂਰੀ ਬਣਾਉਣੀ ਸੀ, ਹੁਣ ਸੋ ਮੈਂ ਮਨ ਨੂੰ ਦੂਰੀ ਬਣਾਈ ਹੈ। ਮਨ ਦੇ ਉੱਤੇ ਪ੍ਰੈਸ਼ਰ ਪਾਇਆ ਹੈ ਵੀ ਤੈਨੂੰ ਇਹ ਗੁਰੂ ਦੀ ਗੱਲ ਮੰਨਣੀ ਪਊਗੀ, ਇਹਦੇ ਵਿੱਚ ਸਾਡੀ ਭਲਾਈ ਹੈ, ਇਹਦੇ ਵਿੱਚ ਅਸੀਂ ਕੁਛ ਇੱਥੋਂ ਲੈ ਕੇ ਜਾ ਸਕਦੇ ਹਾਂ। ਉਣੀ ਨਾਹੀ ਝੂਣੀ ਨਾਹੀ ਨਾਹੀ
ਕਿਸੇ ਵੀ
ਉਣੀ ਨਹੀਂ ਹੈ ਗੱਲ, ਇਹ ਤੇਰੀ ਜੋ ਤੇ ਕਹੀ ਹੈ, ਕੋਈ ਹੁਣ ਤਾਈ ਨਹੀਂ ਗੱਲ ਦੇ ਵਿੱਚ ਜਿਹੜੀ ਗੁਰਬਾਣੀ ਹੈ, ਝੂਣੀ ਨਾਹੀ ਹੈ, ਕਿਸੇ ਕਿਸਮ ਦੇ ਵਿੱਚ ਇਹਦੇ ਚ ਕਵੀ ਨਹੀਂ ਹੈ, ਕਿਤੋਂ ਇਹਨੂੰ ਭਰਮ ਨਹੀਂ ਹੈ, ਕਿਸੇ ਗੱਲ ਵਿੱਚ ਸ਼ੁਕਤਾ ਨਹੀਂ ਹੈ, ਕਿਸੇ ਗੱਲ ਦੀ ਨਾ ਕੋਈ ਕੋਟਾ ਹੀ ਹੈ ਨਾ ਕੋਈ ਸ਼ੁਰਤਾ ਵਾਲੀ ਗੱਲ ਹੈ। ਨਾ ਹੀ ਕਿਸੇ ਵਿਹੂਣੀ, ਨਾ ਹੀ ਕਿਸੇ ਵੀ ਗੁਣ ਤੋਂ ਵਿਹੂਣੀ ਹੈ, ਆਹ ਗੁਣ ਚ ਨਹੀਂ ਹੈ, ਸਾਰੇ ਗੁਣ ਭਰਪੂਰ ਨੇ ਇਹਦੇ ਵਿੱਚ, ਗੁਣੇ ਗੁਣ ਨੇ, ਉਹ ਗੁਣ ਹੈ ਹੀ ਕੋਈ ਨਹੀਂ। ਹਾਂਜੀ,
ਫਿਰ ਛੈਲ ਛਬੀਲਾ ਛੱਡ ਗਵਾਇਓ ਦੁਰਮਤ ਕਰਮ ਵਿਹੂਣੀ।
ਜਿਹੜੀ ਬੁੱਧੀ ਨੇ ਐਸਾ ਛੈਲ ਛਬੀਲਾ ਫਿਰ ਛੱਡ ਦਿੱਤਾ, ਉਹਨੇ ਤਾਂ ਆਪਣਾ ਆਪ ਸਾਰਾ ਕੁਝ ਗਵਾ ਲਿਆ, ਔਗਣ ਦੇ ਨਾਲ ਸੰਪਰਕ ਉਹਦੇ ਅੰਦਰ ਔਗਣ ਨੇ। ਦੁਰਮਤਿ ਕਰਮ ਵੀ ਹੋਣੀ, ਉਹ ਦੁਰਮਤ ਹੈ, ਉਹ ਕਰਮ ਵੀ ਹੋਣੀ, ਉਹ ਦੁਰਮਤ ਨੂੰ ਨਹੀਂ ਮੰਨਦੇ ਜਿਹੜੇ ਲੋਕ, ਉਹਨਾਂ ਦੀ ਬੁੱਧੀ ਦਾ ਨਾਸ ਹੋ ਚੁੱਕਿਆ, ਉਹਨੇ ਸਭ ਕੁਝ ਪਵਾ ਲਿਆ, ਉਹ ਦਰਗਾਹ ਵੀ ਉਹਦੇ ਤੇ ਕੋਈ ਕਿਰਪਾ ਨਹੀਂ, ਉਹ ਦੁਰਮਤੀਏ ਨੇ ਸਾਰੇ। ਹਾਂਜੀ,
ਨਾ ਹੋ ਭੁੱਲੀ ਨਾ ਹੋ ਚੁੱਕੀ ਨਾ ਮੈਂ ਨਾ ਹੀ ਦੋਸਾ, ਜਿਤ ਹੋ ਲਾਈ ਤਿਤ ਹੋ ਲੱਗੀ ਤੂੰ ਸੁਣ ਸੱਚ ਸੰਦੇਸਾ।
ਅੱਗੋ ਜਵਾਬ ਉਹਦਾ, ਇਹਦੇ ਤਾਂ ਗੁਰਬਾਣੀ ਪੜ੍ਹ ਲਈ ਸਮਝ ਲਈ, ਉਹਨੇ ਤਾਂ ਜਵਾਬ ਸਹੀ ਦੇ ਦਿੱਤਾ। ਨਾ ਹੋ ਭੁੱਲੀ ਨਾ ਹੋ ਚੁੱਕੀ, ਨਾ ਮੈਂ ਭੁੱਲੀ ਆ ਨਾ ਚੁੱਕੀ, ਨਾ ਮੈਂ ਨਾ ਹੀ ਦੋਸਾ, ਨਾ ਮੇਰੇ ਚ ਕੋਈ ਦੋਸ਼ ਹੈ, ਜੇ ਤੋਂ ਲਾਈ ਤੇ ਤੋਂ ਲਾਗੀ ਤੂੰ ਸੁਣੀ ਸੱਚ ਸੰਦੇਸ਼ਾ, ਸੱਚ ਦਾ ਸੁਨੇਹਾ ਤੂੰ ਵੀ ਸੁਣ ਲੈ। ਉਹ ਤੱਕ ਗਿਆਨ ਨੂੰ ਕਹਿੰਦੀ ਹੈ ਤੂੰ ਵੀ ਅੰਦਰੇ ਸੀ, ਤੂੰ ਵੀ ਕਹਿ ਦਿੰਦਾ ਸੀ ਵੀ ਮਨ ਦੀ ਮਗਰ ਆਹ ਗੱਲ ਚੱਲ ਇਹਦੀ ਪੂਰੀ ਕਰ ਦਈਏ, ਰਹਿ ਤੇਰੀ ਵੀ ਨਾਲੇ ਸੀ, ਤੇਰੀ ਰਹਿ ਤੇ ਬਿਨਾਂ ਕਦੇ ਨੀ ਮੈਂ ਬੋਲਦੀ। ਤੇਰੀ ਵੀ ਰਹਿ ਨਾਲ ਹੁੰਦੀ ਸੀ। ਚਾਹੇ ਇੱਛਾ ਮੇਰੀ ਹੁੰਦੀ ਸੀ ਪਰ ਨਾਲ ਵਿੱਚ ਤੇਰੀ ਵੀ ਰਹਿ ਹੋ ਜਾਂਦੀ, ਤੇਰਾ ਵੀ ਇਸ਼ਾਰਾ ਹੁੰਦਾ ਸੀ, ਤਾਂ ਇਹ ਕੰਮ ਹੁਣ ਨਹੀਂ ਚੱਲਦਾ ਰਿਹਾ। ਜੇ ਹੁਣ ਪੈਂ ਸਟੈਂਡ ਲੈ ਲਿਆ ਅੰਦਰੋਂ ਸਾਈ ਨੇ ਸਖਤ, ਤੇ ਮੇਰੀ ਕੀ ਹਿੰਮਤ ਹੈ ਮੈਂ ਦੂਏ ਪਾਸੇ ਮਨ ਦੇ ਨਾਲ ਜਾ ਸਕਾਂ। ਕਮਜ਼ੋਰੀ ਸੀ, ਚਿੱਤ ਵਿੱਚ ਹੋਸ਼ ਸੀ, ਹੋਂ ਵਿੱਚ ਆਇਆ ਹੋਂ ਵਿੱਚ ਗਿਆ। ਜਦ ਉਹਨੇ ਹੋਂ ਛੱਡਤੀ ਤਾਂ ਦੂਏ ਨੇ ਮੈਂ ਛੱਡਤੀ। ਹੋਂ ਛੱਡਣੀ ਜ਼ਰੂਰੀ ਸੀ, ਪਹਿਲਾਂ ਸਿਆਣੇ ਨੂੰ ਆਪਣਾ ਔਗਣ ਛੱਡਣਾ ਚਾਹੀਦਾ, ਨਿਆਣਾ ਔਗਣ ਜਦ ਛੱਡਦਾ। ਜਦ ਹੋਂ ਨਿਕਲੀ ਮੈਂ ਆਪੇ ਨਿਕਲ ਗਈ, ਹੋਂ ਹੋਂ ਮੈਂ ਵਿੱਚੋਂ ਜਾਏ। ਹਾਂਜੀ,
ਸਾਈ ਸੁਹਾਗਣ ਸਾਈ ਭਾਗਣ ਜੈ ਫਿਰ ਕਿਰਪਾ ਧਾਰੀ, ਫਿਰ ਔਗਣ ਤਿਸਕੇ ਸਭ ਗਵਾਏ, ਗਲ ਸੇਤੀ ਲਾਏ ਸਵਾਰੀ।
ਸਾਈ ਸੁਹਾਗਣ ਸਾਈ ਭਾਗਣ ਉਹੀ ਸੁਹਾਗਣ ਹੈ, ਉਹੀ ਭਾਗਾਂ ਵਾਲੀ ਹੈ। ਜੈ ਫਿਰ ਕਿਰਪਾ ਧਾਰੇ ਜਿਹਦੇ ਉੱਤੇ ਫਿਰ ਨੇ ਕਿਰਪਾ ਕਰਤੀ, ਫਿਰ ਔਗਣ ਤਿਸਕੇ ਸਭ ਗਵਾਏ। ਸੱਚ ਨੇ ਫਿਰ ਕੌਣ ਹੈ? ਫਿਰ ਸੱਚ, ਸੱਚ ਨੇ ਸਾਰੇ ਉਹਦੇ ਔਗਣ ਖਤਮ ਕਰਕੇ ਨਾਸ ਕਰ ਦਿੱਤੇ। ਗਲ ਸੇਤੀ ਲਾਏ ਸਵਾਰੀ, ਫਿਰ ਗਲ ਨਾਲ ਲਾ ਕੇ ਸਵਾਰਤੀ, ਫਿਰ ਵਿਵੇਕ ਬੁੱਧੀ ਬਣਾਤੀ, ਫਿਰ ਸਾਫ ਸੁਥਰੀ ਮਤ ਕਰ ਦਿੱਤੀ, ਫਿਰ ਗਲਤ ਸੋਚ ਉਹਦੀ ਸਾਰੀ ਖਤਮ ਕਰਤੀ, ਫਿਰ ਉਹਦੇ ਅੰਦਰੋਂ ਨਫ਼ਰਤ ਖਤਮ ਕਰਤੀ, ਫਿਰ ਉਹਦੇ ਅੰਦਰੋਂ ਵੈਰ ਵਿਰੋਧ ਖਤਮ ਕਰਤਾ, ਫਿਰ ਉਹਦੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਖਤਮ ਕਰਤਾ। ਹਾਂਜੀ,
ਕਰਮਹੀਣ ਧਨ ਕਰੇ ਬਿਨੰਤੀ, ਕਦ ਨਾਨਕ ਆਵੇ ਵਾਰੀ, ਸਭ ਸੁਹਾਗਣ ਮਾਣੇ ਰਲੀਆਂ, ਇੱਕ ਦੇਵੋ ਰਾਤ ਮੁਰਾਰੀ।
ਕਰਮਹੀਣ ਧਨ ਬੇਨਤੀ ਕਰਦੀ ਹੈ, ਕਦ ਨਾਨਕ ਆਵੇ ਵਾਰੀ। ਨਾਨਕ ਕਹਿੰਦਾ ਹੁਣ ਵਾਰੀ ਕਦ ਆਊਗੀ ਮੇਰੀ, ਹੁਣ ਮੈਨੂੰ ਮਨੁੱਖਾ ਜਨਮ ਕਦ ਮਿਲੂ ਦੁਬਾਰਾ। ਸਭ ਸੁਹਾਗਣ ਮਾਣੇ ਰਲੀਆਂ, ਸਾਰੀਆਂ ਸੁਹਾਗਣੀਆਂ ਤਾਂ ਆਣੇ ਰਲੀਆਂ, ਸੱਚਖੰਡ ਦੇ ਵਿੱਚ ਸਾਰੇ ਇੱਕ ਰਲੇ ਹੋਏ ਨੇ, ਇੱਕ ਗੱਲ ਹੈ। ਉਹ ਰਲੀਆਂ ਮਾਣਦੇ ਨੇ, ਰਲੇ ਹੋਏ ਨੇ ਨਾ, ਗੱਲ ਇੱਕ ਹੈ ਸਾਰਿਆਂ ਦੀ, ਭਗਤਾਂ ਦੀ। ਮਾਣੇ ਰਲੀਆਂ ਇੱਕ ਦੇਵੋ ਰਾਤ ਹੀ ਮਰਾਰੀ, ਮੈਨੂੰ ਵੀ ਇੱਕ ਰੰਗ ਰਾਤੀ ਬੁੱਧੀ ਦੇ ਦਵੋ, ਮੈਨੂੰ ਵੀ ਐਸੀ ਵਿਵੇਕ ਬੁੱਧੀ ਦੇ ਦਵੋ।
ਮੁਰਾਰੀ ਕਿਹਨੂੰ ਕਹਿੰਦੇ ਜੀ?
ਮੁਰਾਰੀ ਜਿੱਤ ਨੂੰ ਕਹਿੰਦੇ ਨੇ ਨਾ, ਜਿਹੜੇ ਮੇਰੇ ਔਗਣ ਨੇ ਮੇਰੇ, ਉਹਨਾਂ ਦਾ ਤੂੰ ਦੁਸ਼ਮਣ ਹੈ ਨਾ, ਮਾਰਨ ਵਾਲਾ ਹੈ ਮੁਰਾਰੀ ਤਾਂ। ਗੁਰ ਅਰੀ ਮੇਰੇ ਦੁਸ਼ਮਣਾਂ ਦਾ ਦੁਸ਼ਮਣ, ਮੇਰੇ ਔਗਣਾਂ ਦਾ ਦੁਸ਼ਮਣ।
ਠੀਕ ਹੈ, ਸਭ ਸੁਹਾਗਣੀ ਮਾਣੇ ਰਲੀਆਂ, ਇੱਕ ਦੇਵੋ ਰਾਤੀ ਮੁਰਾਰੀ। ਹਾਂਜੀ,
ਐਸੀ ਮੈਨੂੰ ਵੀ ਬੁੱਧੀ ਦਿਓ ਜਿਹੜੀ ਤੇਰੇ ਰੰਗ ਜਿੰਦੀ ਹੋਵੇ, ਉਹ ਤਾਂ ਮੈਂ ਵੀ ਆਪਣਾ ਰੰਗ ਚਾੜ ਲਾ, ਰੰਗ ਲੈ ਲਵਾਂ, ਫਿਰ ਵਾਰੀ ਆਊ।
ਠੀਕ
ਲੈ ਲਵਾਂ।
ਅੱਛਾ, ਪਰ ਇਹਨਾਂ ਨੂੰ ਐ ਲੱਗਦਾ ਕਿ ਰਾਤੀ ਦਾ ਮਤਲਬ ਰਾਤ ਹੈ।
ਇਹ ਰਾਤੀ ਲਫ਼ਜ਼ ਹੈ, ਰਤੀ ਹੋਈ,
ਰਤੀ ਹੋਈ ਹੈ ਨਾ।
ਉਹ ਤਾਂ ਦਿਨ ਚਾਹੀਦਾ, ਉੱਥੇ ਰਾਤ ਕਿੱਥੇ ਚਾਹੀਦੀ ਹੈ? ਰਾਤ ਨੇ ਰਹਿੰਦਾ ਗਿਆਨਤਾ ਹੁੰਦੀ ਹੈ, ਉੱਥੇ ਤਾਂ ਦਿਨ ਜਿਹੜੇ ਉੱਥੇ ਦਾ ਉਹਦੇ ਭਾਗ ਜਬ ਚੀਨਾ
ਉਹਨਾਂ ਦਾ ਹੈ ਜੀ। ਮੈਂ ਭਾਗਹੀਣ ਜੀਵ ਇਸਤਰੀ ਅਰਜੋਈ ਕਰਦੀ ਹਾਂ, ਮੈਂ ਨਾਨਕ ਦੀ ਕਦੋਂ ਵਾਰੀ ਆਵੇਗੀ? ਏ ਪ੍ਰਭੂ, ਸਾਰੀਆਂ ਸੁਹਾਗਣਾਂ ਮੌਜਾਂ ਮਾਣ ਰਹੀਆਂ ਹਨ, ਮੈਨੂੰ ਵੀ ਮਿਲਣ ਲਈ ਇੱਕ ਰਾਤ ਦੇ। ਰਾਤ ਸਿਹਾਰੀ ਵਾਲੀ ਨੂੰ ਇਹ ਰੱਤੀ ਹੋਈ ਨਹੀਂ ਸਮਝਦੇ, ਸਮਝਦੇ ਆ ਦਿਨ ਔਰ ਰਾਤ ਉਹ ਹੈ।
ਮਾਇਆ ਦੇ ਵਿੱਚ ਨੇ, ਮਾਇਆ ਦੇ ਅਰਥ ਜਾਣਦੇ ਨੇ, ਮਾਇਆ ਤੱਕ ਸੀਮਿਤ ਨੇ, ਅਸਲੇ ਇਹਨਾਂ ਕੋ ਬੁੱਧੀ ਹੋਣੀ ਹੈ। ਉਹ
ਦਿਵਸ ਰਾਤ ਜਦ ਆਉਂਦਾ ਉਹ ਤਾਂ ਠੀਕ ਹੈ ਕਿ ਦਿਵਸ ਦੇ ਨਾਲ ਰਾਤ ਆਊਗਾ। ਹਾਂਜੀ
ਹਾਂਜੀ,
ਜਿਨ ਦਿਨ ਕਰਕੇ ਕੀਤੀ ਰਾਤ, ਇਹ ਵੀ ਠੀਕ ਹੈ, ਇਹ ਵੀ ਰਾਤ ਵਾਸਤੇ ਆਉਂਦਾ।
ਮੁਰਾਰੀ ਤੇ ਅਗਿਆਨਤਾ ਦੀ ਬੁਗੜੀ, ਮੁਰਾਰੀ ਤੇ ਚਰਨ ਬੁਗੜੀ, ਰੋਸ਼ਨੀ ਬੁਗੜੀ। ਇੱਕ ਦੇਵੋ ਰਾਤ ਮੁਰਾਰੀ ਹੈ, ਜਦ ਇਹ ਮੁਰਾਰੀ ਮੈਨੂੰ ਜਿਹਨੂੰ ਗੁਰਮੁਖ ਕੋਈ ਦਿਓ, ਗੁਰਮੁਖੀ ਬੁੱਧੀ ਜਿਹੜੀ ਮੈਨੂੰ ਵੀ, ਜੀ ਤੋਂ ਮੈਂ ਲਾਭ ਉਠਾ ਲਾਂ। ਗੱਲ ਤਾਂ ਆ ਹੈ, ਉਹ ਰਾਤ ਅਗਿਆਨਤਾ ਵੱਲ ਨੂੰ ਜਾ ਕੇ ਤਾਂ ਪੜਨਾ ਹੀ ਹੈਗਾ, ਹਾਂ ਪੜੀ ਨਹੀਂ ਸਕਦੀ ਗੱਲ, ਇਹ ਨਹੀਂ ਪੜ ਸਕਦੀ। ਚਾਨਣ ਵੱਲ ਨੂੰ ਜਾਣ ਦੀ ਤਾਂ ਗੱਲ ਹੈ, ਦੀਵਾ ਬੜੇ ਅੰਧੇਰਾ ਜਾਏ, ਅੰਧੇਰਾ ਦਾ ਦੂਰ ਕਰਨਾ, ਉਹ ਰਾਤ ਨੂੰ ਰਿਹਾ। ਹਾਂ, ਇਹ ਹੋ ਸਕਦਾ ਵੀ ਇੱਕ ਜ਼ਿੰਦਗੀ ਦੇ ਦੋ, ਮੈਨੂੰ ਜੀਵਨ ਦੇ ਦੋ, ਪਰ ਜੀਵਨ ਤਾਂ ਆਲਰੇਡੀ ਹੈ ਜਦ ਬੋਲ ਰਹੇ।
ਠੀਕ ਹੈ ਜੀ, ਦਿਨ ਰਾਤ ਆਉਂਦਾ, ਬਹੁਤਾ ਦਿਨ ਰਾਤ ਆਉਂਦਾ।
ਅੱਛਾ,
ਪਰ ਦਿਨ ਹਮੇਸ਼ਾ ਜਾਂ ਦਿਨ ਸੀ ਦੇ ਨਾਲ ਚੱਲਦਾ ਹੈ, ਦੇਹੇ ਚੱਲੂਗਾ, ਪਰ ਇੱਥੇ ਦੇਹੇ ਹੈ, ਦਿਨ ਨਹੀਂ ਆ ਰਿਹਾ, ਇੱਥੇ ਸਿਰਫ ਕੱਲਾ ਰਾਤ ਆ ਰਿਹਾ, ਉਹਨਾਂ ਨੂੰ ਭੁਲੇਖਾ ਪੈ ਰਿਹਾ।
ਹਾਂਜੀ ਹਾਂਜੀ, ਰੱਤੀ ਹੋਈ ਰੰਗ ਚੜਿਆ ਹੋਇਆ, ਜੋ ਰੱਤੇ ਰੰਗ ਇੱਕੇ ਨਾਮ ਪੂਰਾ ਰੰਗ, ਉਹ ਰੱਤਾ ਕਿੱਥੇ ਗਿਆ?
ਸਭ ਰਾਤੀ ਸੁਹਾਗਣੀ, ਇੱਕ ਮੈਂ ਦੁਹਾਗਣ ਰਾਤ।
ਮੈਂ ਦੁਹਾਗਣ, ਜਿਹੜੀ ਸੁਹਾਗਣੀਆਂ ਨੇ ਉਹ ਚੜ ਗਿਆ, ਮੈਂ ਅਜੇ ਰੰਗ ਰਹੀ ਹਾਂ, ਅਜੇ ਦੁਹਾਗਣ ਪੂਰਾ ਰੰਗ ਨਹੀਂ ਆਇਆ।
ਅੱਛਾ, ਇੱਥੇ ਵੀ ਰੱਤਣ ਵਾਸਤੇ ਆਊਗਾ,
ਜਿਹੜੀਆਂ ਰੱਤੀਆਂ ਹੋਈਆਂ ਨੇ ਸਭ ਸੁਹਾਗਣਾ ਨੇ, ਇੱਕ ਮੈਂ ਤੁਹਾਗਣਾ ਅਜੋ ਮੇਰਾ ਰੰਗ ਪੂਰਾ ਹੋਇਆ ਨੀ।
ਠੀਕ ਹੈ ਜੀ।
ਮਨ ਚੇਤਾ ਜੋ ਇੱਕ ਹੋਇਆ ਨੀ, ਇੱਕ ਤਾਂ ਹੋਈ ਨੀ ਅਜੋ, ਸੁਭਦਾ ਜੋ ਅੰਤਰ ਹੈ।
ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵੋ, ਇੱਕ ਦੇਵੋ ਮੰਗਦੇ ਆ। ਇੱਕ ਦੇਵੋ ਤੋਂ ਕੀ ਬਣਦਾ ਫਿਰ? ਇੱਕ ਦੇਵੋ,
ਇੱਕ ਦੇਵੋ ਰਾਤੀ, ਇੱਕ ਕੋਈ ਗੁਰਮੁਖੀ ਬੁੱਧੀ ਮੈਨੂੰ ਵੀ ਦਿਓ ਜਿਹੜੀ ਮੈਨੂੰ ਪੜਾਵੇ ਇਹ ਗੱਲ, ਮੇਰੇ ਤੇ ਰੰਗ ਚਾੜੇ।
ਠੀਕ ਹੈ ਜੀ। ਕਿਉਂਕਿ ਇਹ ਦਿਨ ਰਾਤ ਦਿਨ ਨਾਲੇ ਮਿਲ ਕੇ ਆਉਂਦਾ ਸ਼ਬਦ, ਜਿੱਥੇ ਵੀ ਗੁਰਬਾਣੀ ਚ ਰਾਤੀ ਅੱਖਰ ਆ ਰਿਹਾ, ਦਿਨ ਸੀਦੇ ਨਾਲ ਆਉਂਦਾ ਹਮੇਸ਼ਾ ਹੀ।
ਜਿਹੜੀ ਕੱਲੀ ਰਾਤੀ ਆਈ ਹੈ, ਆਪਾਂ ਰੰਗੇ ਹੋਏ ਦੀ ਗੱਲ ਕਰ ਰਹੇ ਹਾਂ। ਜੇ ਆਪ ਰੰਗ ਦੇ ਵਿੱਚ ਰੰਗੀ ਹੈ, ਰੰਗ ਰੰਗੀ ਕਰਤਾਰੀ ਹੈ, ਜੇ ਉਹ ਦੂਏ ਤੇ ਰੰਗ ਉਹੀ ਚਾੜੂ, ਰੰਗਣ ਵਾਲਾ ਜੇ ਰੰਗੇ ਸਾਹਿਬ, ਐਸਾ ਰੰਗ ਨਾ ਡੀਠ, ਉਹ ਗੱਲ ਹੈ। ਸਾਹਿਬ ਰੰਗੂਗਾ ਰੰਗਣ ਵਾਲਾ, ਤਾਂ ਸਾਹਿਬ ਹੈ ਰਾਤੀ ਹੈ ਜਿਹੜੀ।
ਅੱਛਾ ਜੀ। ਤਾਂ ਇਹਦਾ ਮਤਲਬ ਸਿਰਫ ਰਾਮਕਲੀ ਰਾਗ ਵਿੱਚ ਦੋ ਜਗ੍ਹਾ ਇਹ ਰਾਤੀ ਜਿਹੜਾ ਸ਼ਬਦ ਆਉਂਦਾ, ਇਹ ਰਤਨ ਵਾਸਤੇ ਆਉਂਦਾ, ਠੀਕ ਹੈ ਨਾ ਜੀ?
ਹਾਂਜੀ ਹਾਂਜੀ। ਪਰ ਕੜਨ ਤੋਂ ਵੀ ਪਤਾ ਲੱਗਦਾ ਰਾਤ ਮਤਲਬ ਸਮੇਂ ਦੇ ਨਾਲ ਸੰਬੰਧ ਹੈ, ਗੁਜ਼ਰਨ ਨਾਲ ਸੰਬੰਧ ਹੈ, ਉੱਤੇ ਰਾਤ ਲੰਘਣੀ ਹੈ।
ਠੀਕ ਹੈ ਜੀ। ਤੇ ਇੱਥੇ ਇਹ ਪਤਾ ਲੱਗਦਾ ਕਿ ਬਾਕੀ ਹਮੇਸ਼ਾ ਹੀ ਰਾਤੀ ਜਿਹੜਾ ਸ਼ਬਦ ਹੈ ਇਹਦੇ ਨਾਲ ਦਿਨਸ ਜਾਂ ਦਿਨ ਆਉਂਦਾ, ਇੱਥੇ ਰਾਤ ਦੇ ਨਾਲ ਦਿਨਸ ਨਹੀਂ ਆਇਆ। ਇਹਦਾ ਮਤਲਬ ਜਿਹੜੇ ਆਪਾਂ ਅਰਥ ਕਰਾਂਗੇ ਉਹ ਰੱਤੀ ਹੋਈ ਬੁੱਧੀ ਦੇ ਕਰਾਂਗੇ।
ਹਾਂਜੀ ਹਾਂਜੀ।
ਮਹੱਲਾ ਪੰਜਵਾਂ, ਕਾਹੇ ਮਨ ਤੂੰ ਡੋਲਤਾ, ਹਰ ਮਨਸਾ ਪੂਰਨ ਹਾਰ, ਸਤਿਗੁਰ ਪੁਰਖ ਧਿਆਏ ਤੂੰ, ਸਭ ਦੁੱਖ ਵਿਸਾਰਨ ਹਾਰ।
ਇਹ ਮੇਰੇ ਮਨ ਤੂੰ ਕਿਉਂ ਡੋਲਦਾ? ਹਰ ਜਿਹੜਾ ਹੈਗਾ ਉਹ ਤਾਂ ਤੇਰੀ ਹਰ ਇੱਛਾ ਪੂਰੀ ਕਰਨ ਤੇ ਸਮਰੱਥ ਹੈ, ਹਰ ਗੁਰਤਾ ਪੂਰਨ ਹਾਰ, ਤੇਰੀ ਹਰ ਇੱਛਾ ਗੁਰਸਾਹ ਦੀ ਮਨ ਦੀ ਇੱਛਾ ਪੂਰੀ ਕਰਨ ਤੇ ਸਮਰੱਥ ਹੈ। ਸਤਿਗੁਰ ਪੁਰਖ ਧਿਆਏ ਤੂੰ, ਸਭ ਦੁੱਖ ਵਿਸਾਰਨ ਹਾਰ। ਇਸ ਕਰਕੇ ਜਿਹੜਾ ਸਤਿਗੁਰ ਪੁਰਖ ਹੈ, ਕੀ ਕਰ ਰਿਹਾ ਹੈ, ਕੀ ਕਰੂਗਾ, ਉਹ ਧਿਆਨ ਰੱਖ ਕੀ ਹੋ ਰਿਹਾ। ਧਿਆਏ ਤੂੰ ਸਭ ਦੁੱਖ ਵਿਸਾਰਨ ਹਾਰ, ਇਹ ਦੁੱਖ ਨੇ ਤੈਨੂੰ ਹੁੰਦੇ ਆ ਕਿਉਂ ਨਹੀਂ ਹੋਇਆ, ਆ ਕਿਉਂ ਹੋ ਗਿਆ, ਇਹ ਸਭ ਵਿਸਰ ਜਾਣ। ਜੋ ਕੁਛ ਹੋ ਰਿਹਾ ਹੁਕਮ ਨਾਲ ਹੋ ਰਿਹਾ, ਜੋ ਕੁਛ ਹੋ ਰਿਹਾ ਭਲਾ ਹੋ ਰਿਹਾ, ਇਸ ਤਰੀਕੇ ਨਾਲ ਦੁੱਖ ਵਿਸਰ ਜਾਣਗੇ, ਦੁੱਖ ਦੁੱਖ ਬਦੋਗਰੀ ਹੋਣਗੇ। ਹਾਂਜੀ।
ਪਹਿਲੀ ਪੰਕਤੀ ਚ ਜਿਹਨੂੰ ਹਰ ਕਿਹਾ ਉਹਨੂੰ ਫਿਰ ਸਤਿਗੁਰ ਪੁਰਖ ਕਿਹਾ ਦੂਸਰੀ ਪੰਕਤੀ ਚ? ਹਾਂਜੀ
ਹਾਂਜੀ ਹਾਂਜੀ।
ਹਰੇ ਸਤਿਗੁਰ ਪੁਰਖ ਹੈ ਜੀ।
ਜੀ।
ਹਰ ਨਾਮਾ ਆਰਾਧ ਮਨ, ਸਭ ਕਿਲਵਿਖ ਜਾਹੇ ਵਿਕਾਰ, ਜਿਨ ਕੋ ਪੂਰਬ ਲਿਖਿਆ, ਤਿੰਨ ਰੰਗ ਲੱਗਾ ਨਿਰੰਕਾਰ।
ਇਹ ਮੇਰੇ ਮਨ ਹਰ ਨਾਮਾ ਆਰਾਧ, ਹਰ ਨਾਮ ਦੀ ਆਰਾਧਨਾ ਕਰ, ਹਰ ਨਾਮ ਬੁੱਧ ਦਾ ਹਰ ਨਾਮ ਹੈਗਾ ਬਾਣੀ ਵਿੱਚ ਸਮਾਇਆ ਹੋਇਆ, ਉਹ ਤਾਂ ਜਪਣਾ। ਜਦੇ ਜਪ ਲਿਆ ਹੁਣ ਤੂੰ ਉਹਦੀ ਆਰਾਧਨਾ ਕਰ, ਜਿਹੜੀ ਤੁਰਕੀ ਬਾਣੀ ਦੀ ਬਿਨਾਂ ਕੰਨਾਂ ਤੇ ਸੁਣਨ ਵਾਲੇ ਦੀ, ਜਿਹੜਾ ਫੁਰਨਾ ਅੰਦਰੋਂ ਫੁਰਨਾ ਹੈ, ਅਮਰਦਾਸ ਗੁਰ ਕੋ ਫੁਰਿਆ, ਤੇਰੇ ਅੰਦਰੋਂ ਫੁਰੂਗਾ ਉਹ ਫਿਰ ਨਾਮ। ਸਭ ਕਿਲਵਿਖ ਚਾਹੇ ਵਿਕਾਰ, ਜਿਹਨਾਂ ਕਿਲਵਿਖ ਪਰ ਵਿਕਾਰ ਸਾਰੇ ਚਲੇ ਜਾਂਦੇ। ਹਾਂਜੀ।
ਜਿਨ ਕੋ ਪੂਰਬ ਲਿਖਿਆ, ਤਿੰਨ ਰੰਗ ਲਗਾ ਨਿਰੰਕਾਰ,
ਜਿਹਨਾਂ ਦਾ ਪਹਿਲਾਂ ਹੀ ਲਿਖਿਆ ਹੋਇਆ ਅੰਦਰ, ਉਹਨਾਂ ਨੂੰ ਰੰਗ ਕਰਤਾਰ ਦਾ ਰੰਗ ਚੜ ਜਾਂਦਾ ਹੈ, ਲੱਗ ਜਾਂਦਾ ਹੈ। ਜਿਹੜੇ ਬਚਪਨ ਤੋਂ ਹੀ ਪਹਿਲਾਂ ਤੇ ਲਿਖ ਕੇ ਲਿਆਏ ਨੇ, ਜੰਮਣ ਤੋਂ ਪਹਿਲਾਂ ਜਿਹਨਾਂ ਨੇ ਲਿਖ ਕੇ ਰੱਖਿਆ ਅੰਦਰ ਵੀ ਰੰਗ ਕਰਤਾਰ ਦਾ ਲਾਡੀ ਛੱਡੋ, ਉਹਨੂੰ ਕਰਤਾਰ ਦਾ ਰੰਗ ਲੱਗ ਜਾਂਦਾ। ਸੱਚ ਦਾ ਲੜ ਜਿਹੜੇ ਨਹੀਂ ਛੱਡਦੇ, ਉਹਨੂੰ ਸੱਚ ਦਾ ਰੰਗ ਚੜ ਜਾਂਦਾ। ਹਾਂਜੀ।
ਉਨੀ ਛੱਡਿਆ ਮਾਇਆ ਸੁਆਵੜਾ, ਧਨ ਸੰਚਿਆ ਨਾਮ ਅਪਾਰ।
ਮਾਇਆ ਦੇ ਸਵਾਰਥ ਜਿਹੜੇ ਨੇ ਨਾ, ਸਵਾਰਥਾਂ ਕਰਕੇ ਜਿਹੜੀ ਆਪਾਂ ਪਦਾਰਥ ਇਕੱਠੇ ਕਰਦੇ ਹਾਂ, ਉਹਨਾਂ ਨੇ ਧਨ ਸੰਚਿਆ, ਧਨ ਕਿਹੜਾ ਇਕੱਠਾ ਕੀਤਾ? ਨਾਮ ਦਾ ਧਨ ਇਕੱਠਾ ਕੀਤਾ, ਅਪਾਰ ਨਾਮ ਦਾ ਧਨ ਇਕੱਠਾ ਕਰਿਆ। ਧਨ ਸੰਚਿਆ ਨਾਮ ਅਪਾਰ, ਅਪਾਰ ਧਨ, ਨਾਮ ਧਨ ਉਹਨਾਂ ਨੇ ਇਕੱਠਿਆ, ਨਾਮ ਧਨ ਦੇ ਭੰਡਾਰ ਭਰ ਲਏ, ਖਜ਼ਾਨੇ ਭਰ ਲਏ। ਹਾਂਜੀ।
ਠੇ ਪਹਿਰ ਇੱਕ ਤੈ ਲਿਵੈ ਮਨੇਨ ਹੁਕਮ ਅਪਾਰ।
ਇੱਕ ਲਿਵ ਰਹਿੰਦੇ ਨੇ ਅੱਠੇ ਪਹਿਰ, ਇੱਕ ਮਨ ਇੱਕ ਚਿੱਤ ਰਹਿੰਦੇ ਨੇ, ਸੱਚ ਨਾਲੇ ਜੁੜੇ ਰਹਿੰਦੇ ਨੇ, ਗੁਰਬਾਣੀ ਨਾਲੇ ਜੁੜੇ ਰਹਿੰਦੇ ਨੇ, ਗੁਰਬਾਣੀ ਦੇ ਵਿਚਾਰ ਇਹ ਕਰਦੇ ਰਹਿੰਦੇ ਨੇ। ਗੁਰਬਾਣੀ ਕਿਵੇਂ ਹਾਈਲਾਈਟ ਸਾਰੇ ਸੰਸਾਰ ਕਰਨ, ਇਹ ਜੁਸਤਜੂ ਵਿੱਚ ਲੱਗੇ ਰਹਿੰਦੇ।
ਅੱਛਾ ਜੀ। ਇਹਦੇ ਭਾਵੇ ਤਾਂ ਨੇ ਵੀ ਅੱਠ ਗੁਣ ਪਹਿਰ ਕੇ ਰਹਿੰਦੇ ਆ ਉਹ ਇਕੱਤੇ ਹੋਏ,
ਅੱਠੇ ਪਹਿਰ।
ਅੱਛਾ ਜੀ।
ਅੱਠੇ ਪਹਿਰ ਇੱਕ ਤੈ ਲਿਵੈ, ਸਮਾਂ ਇੱਕ ਤੈ ਲਿਵੈ ਰਹਿੰਦੇ ਨੇ, ਇੱਕ ਤੈ ਲਿਵੈ ਆ ਗਿਆ ਨਾ। ਮਨੇਨ ਹੁਕਮ ਅਪਾਰ, ਅਪਾਰ ਹੁਕਮ ਦੇ ਵਿੱਚ ਰਹਿੰਦੇ ਨੇ, ਹੁਣ ਤਾਂ ਹੁਕਮ ਨਾਲੇ ਹੈ ਪਰ ਉਹਨਾਂ ਦੀ ਇੱਛਾ ਰਹਿੰਦੀ ਹੈ ਤਨ ਜੀ ਉਹ ਤਹਿ ਕੋ ਜਗ ਮੇ ਮੁਖ ਤੇ ਹਰ ਚਿੱਤ ਮੈਂ ਸ਼ੁੱਧ ਵਿਚਾਰ ਹੈ ਦੇਹ ਦੇ ਤੈਨੂੰ ਨਿਤ ਰਹਿ ਜਸ ਨਾਮ ਚਲੇ ਭਵ ਸਾਗਰ ਤਾਰੈ ਕਿਵੇਂ ਲੜਾਈ ਲੜਨੀ ਹੈ ਸੱਚ ਦੀ ਉਹਦੀ ਪਲੈਨਿੰਗ ਕਿਵੇਂ ਸੱਚ ਨੂੰ ਉੱਪਰ ਲਿਆਉਣਾ ਦੂਜੀਆਂ ਮੱਤਾਂ ਦੇ ਉਹਦੀ ਪਲੈਨਿੰਗ ਦੀ ਵਿਚਾਰ ਦੇ ਵਿੱਚ ਜਿਹੜੇ ਰਹਿੰਦੇ ਨੇ ਤਨ ਜੀ ਉਹ ਤਹਿ ਕੋ ਜਗ ਮੇ ਮੁਖ ਤੇ ਹਰ ਗੁਰਬਾਣੀ ਦਾ ਉਪਦੇਸ਼ ਮੂੰਹ ਦੇ ਨਾਲ ਤਾਂ ਗੁਰਬਾਣੀ ਦੀ ਵਿਆਖਿਆ ਉਪਦੇਸ਼ ਕਰਦੇ ਨੇ ਚਿੱਤ ਮੈਂ ਸ਼ੁੱਧ ਵਿਚਾਰ ਹੈ ਵਿਰੋਧੀ ਕਿਵੇਂ ਬੰਦ ਕਰਨਗੇ ਅਸੀਂ ਵਿਰੋਧੀਆਂ ਤੇ ਉਹ ਬੰਦਾ ਫੋਕ ਕਿਵੇਂ ਦਾ ਪ੍ਰਚਾਰ ਕਰਦੇ ਨੇ ਸਾਰੀ ਦੁਨੀਆ ਕਿਵੇਂ ਬੰਦ ਸਕਦੀ ਹੈ ਬਹੁਤੇ ਦੇ ਬਹੁਤੇ ਲੋਕਾਂ ਕੋ ਪ੍ਰਚਾਰ ਕਿਵੇਂ ਪਹੁੰਚ ਸਕਦਾ
ਜਨ ਨਾਨਕ ਮੰਗੇ ਦਾਨ ਇੱਕ ਦੇਹੋ ਦਰਸ ਮਨ ਪਿਆਰ
ਜਨ ਨਾਨਕ ਕਹਿੰਦਾ ਇੱਕੋ ਹੀ ਦਾਨ ਮੰਗਦਾ ਮੈਂ ਤਾਂ ਦੇਹੋ ਦਰਸ ਮਨ ਪਿਆਰ ਮੇਰੇ ਬੁੱਧ ਪਿਆਰ ਹੈ ਦਰਸ਼ਨ ਦੇ ਆਤਮ ਰਾਮ ਦਾ ਦਰਸ਼ਨ ਚਾਹੀਦਾ ਆਪਣੇ ਗੁਰ ਦਾ ਦਰਸ਼ਨ ਚਾਹੀਦਾ ਆਪਣੇ ਗੁਰ ਦੀ ਪਛਾਣ ਚਾਹੀਦੀ ਹਾਂਜੀ
ਪੌੜੀ ਜਿਸ ਤੂੰ ਆਵੇਂ ਚਿੱਤ ਤਿਸਨੋ ਸਦਾ ਸੁਖ ਜਿਸ ਤੂੰ ਆਵੇਂ ਚਿੱਤ ਤਿਸ ਜਮ ਨਾਹੇ ਦੁੱਖ
ਹਾਂ ਜਿਹਦੇ ਤੂੰ ਚਿੱਤ ਚ ਆ ਜਵੇਂ ਉਹਨੂੰ ਸਦਾ ਸੁਖ ਹੁੰਦਾ ਹੈ ਜਿਹਦੇ ਜੋ ਚਿੱਤ ਚ ਹੋਵੇ ਪ੍ਰਗਟ ਹੋਵੇ ਸੱਚ ਜਿੱਥੇ ਹੁੰਦਾ ਹੈ ਉੱਥੇ ਜਮ ਦਾ ਦੁੱਖ ਨਹੀਂ ਉੱਥੇ ਭਰਮ ਨਹੀਂ ਹੁੰਦਾ ਜਮ ਭਰਮ ਹੈ ਭਰਮ ਉੱਥੇ ਬਣਦਾ ਹੀ ਨਹੀਂ ਆ ਕੇ
ਠੀਕ ਹੈ ਜੀ ਤੂੰ ਸਤਿਗੁਰ ਨੂੰ ਕਿਹਾ ਜੀ ਜਾਂ ਹਰ ਨੂੰ ਕਿਹਾ ਇੱਥੇ
ਸੱਚ ਨੂੰ ਕਿਹਾ ਸ਼ਬਦ ਗੁਰੂ ਨੂੰ ਕਿਹਾ
ਅੱਛਾ ਹੁਣ ਸ਼ਬਦ ਗੁਰੂ ਤੇ ਚਲੀ ਗਈ ਗੱਲ
ਕੱਲ ਉੱਥੇ ਜਾਉ ਸਦਾ ਸੁਖ ਸਦਾ ਸੁਖ ਤਾਂ ਉਹਦੇ ਨਾਲ ਹੈ
ਅੱਛਾ
ਪਹਿਲਾਂ ਸਦਾ ਸੁਖ ਦੀ ਇੱਛਾ ਹੈ ਅਲਪ ਸੁਖ ਛਾੜ ਪਰਮ ਸੁਖ ਪਾਵਾ ਇਹ ਤਰੀਆ ਉਹ ਕੰਤ ਕਹਾਵਾ
ਠੀਕ ਹੈ ਜੀ ਜਿਸ ਤੂੰ ਆਵੇਂ ਚਿੱਤ ਤਿਸ ਕੇ ਕਾੜਿਆ ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ
ਜਿਸ ਤੂੰ ਆਵੇਂ ਚਿੱਤ ਜਿਹਦੇ ਚਿੱਤ ਤੂੰ ਪ੍ਰਗਟ ਹੋਵੇਂ ਤਿਸ ਕੇ ਕਾੜਿਆ ਉਹਨੂੰ ਕਾਦੀ ਕਠਿਨਾਈ ਹੈ ਉਹਦੇ ਖਾਤਰ ਕੋਈ ਔਕੜ ਨਹੀਂ ਕਿਤੇ ਕਿਸੇ ਪਾਸੇ ਚਲਾ ਜਾਵੇ ਕੋਈ ਔਕੜ ਨਹੀਂ ਉਹਦੇ ਵਾਸਤੇ
ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ
ਜੇ ਕਰਤਾ ਜਿਹਦਾ ਤੂੰ ਹੀ ਮਿੱਤਰ ਹੋਵੇਂ ਸਭ ਕਾਜ ਸਵਾਰਿਆ ਉਹਦੇ ਸਾਰੇ ਕਾਜ ਆਪੇ ਚਰਨ ਸਵਾਰ ਦੇਣ
ਇੱਥੇ ਕਰਤਾ ਫਿਰ ਸ਼ਬਦ ਗੁਰੂ ਹੈ ਜੀ
ਅਸਲ ਦੇ ਵਿੱਚ ਤਾਂ ਕਰਤਾ ਹੁਕਮ ਹੈ
ਠੀਕ ਹੈ ਜੀ ਪਰ ਪਹਿਲਾਂ ਇਹ ਫਿਰ ਮਨ ਚ ਇੱਕ ਹੋ ਕੇ ਗਾਹਾਂ ਦੀ ਗੱਲ ਚੱਲ ਰਹੀ ਹੈ ਜੀ
ਹਾਂ ਹਾਂ ਗਾਹਾਂ ਦੀ ਗੱਲ
ਜਿਸ ਤੂੰ ਆਵੇਂ ਚਿੱਤ ਸੋ ਪ੍ਰਵਾਨ ਜਨ ਜਿਸ ਤੂੰ ਆਵੇਂ ਚਿੱਤ ਬਹੁਤਾ ਤਿਸ ਧਨ
ਮਨ ਨੇ ਚਿੱਤ ਨਾਲ ਰਹਿਣਾ ਇਹ ਗਾਹਾਂ ਚਿੱਤ ਵਿੱਚ ਹੀ ਸ਼ਬਦ ਨੇ ਹੋਣੇ ਜਿਸ ਤੂੰ ਆਵੇਂ ਚਿੱਤ ਲਿਖਿਆ ਹੋਇਆ ਨਾ
ਹਾਂਜੀ
ਚਿੱਤ ਦੀ ਇੱਛਾ ਦਾ ਫਿਰ ਉਹ ਸ਼ਬਦ ਦੀ ਹੋਈ ਹੈ ਪ੍ਰਾਪਤੀ ਪੂਰਨ ਹੋਏ ਚਿੱਤ ਦੀ ਇੱਛਾ
ਠੀਕ ਹੈ ਜੀ ਜਿਸ ਤੂੰ ਆਵੇਂ
ਚਿੱਤ
ਸੋ ਪ੍ਰਵਾਨ ਜਨ
ਉਹ ਤਾਂ ਸਮਝੋ ਦਰਗਾਹ ਦੇ ਵਿੱਚ ਪ੍ਰਵਾਨ ਹੈ ਜਿਹਦੇ ਚਿੱਤ ਤੂੰ ਆਜਵੇਂ ਜੇ ਤੂੰ ਆਵੇਂ ਚਿੱਤ ਬਹੁਤਾ ਇਸ ਤਨ ਉਹਦੇ ਕੋਲ ਕੀ ਹੈ ਉਹਦੇ ਕੋਲ ਬੇਅੰਤ ਗਿਆਨ ਰੂਪ ਤਨ ਬਹੁਤਾ ਬਹੁਤ ਰੂਪ ਤਨ ਹੈ ਉਹਦੇ ਕੋਲ
ਠੀਕ ਹੈ ਜੀ ਜਿਸ ਤੂੰ ਆਵੇਂ ਚਿੱਤ ਸੋ ਵੱਡ ਪਰਵਾਰਿਆ ਜਿਸ ਤੂੰ ਆਵੇਂ ਚਿੱਤ ਤਿਨੀ ਕੁੱਲ ਉਧਾਰਿਆ
ਜਿਸ ਤੂੰ ਆਵੇਂ ਚਿੱਤ ਸੋ ਵੱਡ ਪਰਵਾਰਿਆ ਉਹ ਬਹੁਤ ਵੱਡੇ ਪਰਿਵਾਰ ਵਾਲਾ ਹੁੰਦਾ ਕਿਵੇਂ ਹੁੰਦਾ ਇੱਕ ਪਿਤਾ ਇੱਕ ਸਕਿਆ ਬਾਰ ਕਾਲਾ ਹੁੰਦਾ ਉਹਦਾ ਕੋਈ ਬਗਾਨਾ ਬੈਰੀ ਹੈ ਹੀ ਨਹੀਂ ਉਹਦਾ ਵੱਡਾ ਪਰਿਵਾਰ ਕਿਸੇ ਦਾ ਹੁੰਦਾ ਹੀ ਸੋ ਵੱਡ ਪਰਿਵਾਰ ਆ
ਜਿਸ ਤੂੰ ਆਵੇਂ ਚਿੱਤ
ਕੁੱਲ ਉਧਾਰਿਆ ਉਹਨੇ ਕੁੱਲਾਂ ਦਾ ਆਪਣੇ ਕੁੱਲ ਦਾ ਸਾਰੀ ਦਾ ਆਧਾਰ ਕਰ ਦਿੱਤਾ
ਠੀਕ ਹੈ ਜੀ
ਤੇ ਚਿੱਤ ਕੁੱਲ ਦਾ ਆਧਾਰ ਕਰ ਦਿੱਤਾ ਜੀ ਕੁੱਲ ਦਾ ਕੁੱਲਾ ਕਲੰਕ ਜਿਹੜਾ ਲਾ ਦਿੰਦਾ
ਬਈ ਭਗਤਾਂ ਦੀ ਕੁੱਲ ਹੈ ਜੀ
ਉਹ ਤਾਂ ਇੱਕੋ ਹੀ ਆ ਸਾਰੀ ਭਗਤਾਂ ਦੀ
ਮੈਂ ਕਿਹੜੀ ਕੁੱਲ ਦੀ ਗੱਲ ਹੈ ਤਿੰਨੀ ਕੁੱਲ ਉਧਾਰਿਆ
ਉਹਨੇ ਨਿਰਾਕਾਰੀ ਕੋਲ ਹੈ ਨਾ ਇੱਕ ਪਿਤਾ ਇੱਕ ਸਿਆਮ ਪਰਕ ਇਹਨਾਂ ਨੇ ਤਾਂ ਸਰੀਰਾਂ ਕਰਕੇ ਕੋਲਾ ਬੁਦੀ ਹੋਈਆਂ ਨੇ ਬਾਹਰ ਜਾਤ ਕੋਤ ਨਿਰਾਕਾਰੀ ਤਾਂ ਇੱਕੋ ਹੀ ਕੋਲ ਹੈ ਸਭ ਨੇ ਜੋ ਜੋ ਤੈ ਸੋ ਦੂਜੀ ਕੋਲ ਤਾਂ ਹੈ ਹੀ ਨਹੀਂ
ਠੀਕ ਹੈ ਜੀ
ਗੋਤ ਨੂੰ ਉਪਦੇਸ਼ ਹੈ ਗੁਰਬਾਣੀ ਜੋਤ ਨੂੰ ਜੋਤ ਦੀ ਕਮੀ ਕੱਢ ਕੇ ਜੋਤ ਦਾ ਨੇੜਾ ਦੂਰ ਕਰਕੇ ਚਿੱਤ ਬਾਣੀ ਕਰਕੇ ਸਾਖਾਂ ਨੂੰ ਲਿਆ ਰਹੀ ਹੈ ਸਾਰਿਆਂ ਨੂੰ ਮਾਇਆ ਛੁਡਵਾ ਰਹੀ ਹੈ ਸਮਝਾ ਕੇ ਹਾਂਜੀ
ਠੀਕ ਹੈ ਜੀ ਇੱਥੇ 6ਵੀਂ ਪੌੜੀ ਦੀ ਸਮਾਪਤੀ ਹੈ ਜੀ
ਹਾਂਜੀ